ਵਾਰ 29 ਪੌੜੀ 12 ਵਿੱਚ ਗੁਰਮੁਖ ਜਨਾ ਅਰਥਾਤ ਗੁਰਸਿੱਖਾਂ ਦੇ ਜੀਵਨ ਦੀ ਅਵਸਥਾ ਫੁਰਮਾਨ ਕਰਦਿਆਂ ਹੋਇਆਂ ਪਵਿੱਤਰ ਬਚਨ ਉਚਾਰਨ ਕਰ ਰਹੇ ਨੇ। ਗੁਰਮੁਖ ਪਿਰਮ ਚਖਾਇਆ ਭੁੱਖ ਨਾ ਖਾਣ ਪੀਣ ਅੰਨ ਪਾਣੀ ਸ਼ਬਦ ਸੁਰਤ ਨੀਂਦ ਉਗੜੀ ਜਾਗਦਿਆਂ ਸੁਖ ਰਹਿਣ ਵਿਹਾਣੀ ਸਾਹੇ ਬੱਧੇ ਸੋਹਦੇ ਮੈਲਾ ਪੜ ਪਰਵਾਨ ਪ੍ਰਾਣੀ ਚੱਲਣ ਜਾਣ ਸੁਜਾਣ ਹੋਏ ਜਗ ਮਿਹਮਾਨ ਆਏ ਮਿਹਮਾਨੀ ਸੱਚ ਵਣਜ ਖੇਪ ਲੈ ਚੱਲੇ ਗੁਰਮੁਖ ਗਾਡੀ ਰਾਹ ਨਿਸਾਣੀ ਹਲਤ ਪਲਤ ਮੁਖ ਉਜਲੇ ਗੁਰਸਿੱਖ ਗੁਰਸਿੱਖਾਂ ਮਨ ਪਾਣੀ ਸਾਧ ਸੰਗਤ ਵਿੱਚ ਅਕਥ ਕਹਾਣੀ ਸਾਧ ਸੰਗਤ ਵਿੱਚ ਅਕਥ ਕਹਾਣੀ। ਕਹਿਣ ਲੱਗੇ ਗੁਰਮੁਖ ਪਿਰਮ ਚਖਾਇਆ, ਗੁਰਮੁਖਾਂ ਨੇ ਪਰਮਾਤਮਾ ਦੇ ਪ੍ਰੇਮ ਰਸ ਨੂੰ ਚੱਖ ਲਿਆ, ਇਸ ਲਈ ਭੁੱਖ ਨਾ ਖਾਣ ਪੀਣ ਅੰਨ ਪਾਣੀ, ਇਸ ਲਈ ਹੋਰ ਅੰਨ ਪਾਣੀ ਤੇ ਖਾਣ ਪੀਣ ਦੀ ਉਹਨਾਂ ਨੂੰ ਕੋਈ ਤ੍ਰਿਸ਼ਨਾ ਨਹੀਂ ਰਹੀ। ਭਾਵ ਭੋਜਨ ਪ੍ਰਸ਼ਾਦ ਉਹਨਾਂ ਕੁ ਛਕਦੇ ਨੇ ਜਿਸ ਦੇ ਨਾਲ ਜਿਉਂਦੇ ਰਹਿਣ ਤੇ ਪਰਮਾਤਮਾ ਦੀ ਬੰਦਗੀ ਵਿੱਚ ਜੁੜ ਸਕਣ। ਖਾਣਾ ਪੀਣਾ ਪਹਿਨਣਾ ਉਹਨਾਂ ਦੇ ਸੰਸਾਰ ਦੇ ਵਿੱਚ ਜੀਣ ਦਾ ਮਕਸਦ ਨਹੀਂ ਹੈ, ਉਹਨਾਂ ਦੇ ਜੀਵਨ ਦਾ ਪ੍ਰਯੋਜਨ ਹੈ ਪਰਮਾਤਮਾ ਦੇ ਪ੍ਰੇਮ ਰਸ ਨੂੰ ਚੱਖਣਾ। ਪ੍ਰਭੂ ਦਾ ਪ੍ਰੇਮ ਰਸ ਚੱਖ ਕੇ ਭੁੱਖ ਨਾ ਖਾਣ ਪੀਣ ਅੰਨ ਪਾਣੀ, ਭਾਵ ਤ੍ਰਿਸ਼ਨਾ ਮੁੱਕ ਗਈ ਅੰਦਰ ਦੀ। ਪ੍ਰਭੂ ਦਾ ਨਾਮ ਹਿਰਦੇ 'ਚ ਵਸੇ ਤੇ ਤ੍ਰਿਸ਼ਨਾ ਮੁੱਕ ਜਾਂਦੀ ਹੈ। ਪਰਮੇਸ਼ਰ ਦੇ ਨਾਮ ਤੋਂ ਖਾਲੀ ਬੇਮੁੱਖ ਤ੍ਰਿਸ਼ਨਾ ਦੇ ਅਧੀਨ ਹੈ। ਇਸ ਲਈ ਪਾਤਸ਼ਾਹ ਨੇ ਬਾਣੀ 'ਚ ਬਚਨ ਵਰਤੇ, ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉਂ ਲੱਗੈ ਪੂਰਨ ਧਿਆਨ। ਇਸ ਲਈ ਜਿਹੜੇ ਗੁਰਮੁਖ ਜਨ ਨੇ ਉਹਨਾਂ ਦੇ ਅੰਦਰ ਦੀ ਤ੍ਰਿਸ਼ਨਾ ਮੁੱਕ ਗਈ ਹੈ, ਉਹਨਾਂ ਦੀ ਗਿਣਤੀ ਉਹਨਾਂ ਵਿਰਲਿਆਂ ਵਿੱਚ ਹੋ ਗਈ ਹੈ ਜਿਹੜੇ ਤ੍ਰਿਸ਼ਨਾ ਬੁਝਾਉਣ ਵਾਲੇ ਹੈ। ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ, ਪਰੈ ਪਰੈ ਹੀ ਕੁੱਲ ਜੀ ਹੈ। ਇਸ ਲਈ ਉਹ ਗੁਰਮੁਖ ਜਨ ਜਿਹੜੇ ਗੁਰੂ ਦੀ ਸ਼ਰਨ ਪਏ ਹੋਏ ਨੇ ਉਹ ਤ੍ਰਿਸ਼ਨਾ ਤੋਂ ਅਗਾਂਹ ਨਿਕਲ ਗਏ, ਬੁੱਝ ਗਈਆਂ ਸਾਰੀਆਂ ਤ੍ਰਿਸ਼ਨਾ। ਖਾਣ ਪੀਣ ਪਹਿਨਣ ਦੀ ਲਾਲਸਾ, ਵੱਡਾ ਅਖਵਾਉਣ ਦੀ ਲਾਲਸਾ, ਧਨ ਦੌਲਤ ਦੀ ਲਾਲਸਾ, ਪ੍ਰਭਤਾ ਦੀ ਲਾਲਸਾ, ਪਰਾਇਆ ਤਨ ਪਰਾਇਆ ਧਨ, ਬੁਰੀ ਨੀਅਤ ਨਾਲ ਤੱਕਣਾ ਤੇ ਧਨ ਮਾਇਆ ਪੁੱਤ ਪੋਤਿਆਂ ਤੱਕ ਜੋੜ ਕੇ ਰੱਖ ਜਾਣਾ, ਇਹਦੀਆਂ ਤ੍ਰਿਸ਼ਨਾ ਸਾਰੀਆਂ ਮੁੱਕ ਗਈਆਂ। ਪਰ ਕਦੋਂ? ਗੁਰਮੁਖ ਪਿਰਮ ਚਖਾਇਆ, ਜਦੋਂ ਗੁਰਮੁਖ ਜਨਾਂ ਨੇ ਪ੍ਰਭੂ ਦੇ ਪ੍ਰੇਮ ਦਾ ਰਸ ਚੱਖ ਲਿਆ, ਪ੍ਰੀਤ ਦਾ ਰਸ ਚੱਖ ਲਿਆ, ਤਾਂ ਹੋਰ ਜੀਵਨ ਕੀ ਬਣ ਗਿਆ ਉਹਨਾਂ ਦਾ? ਸ਼ਬਦ ਸੁਰਤ ਨੀਂਦ ਉਗੜੀ ਜਾਗਦਿਆਂ ਸੁਖ ਰਹਿਣ ਵਿਹਾਣੀ। ਸ਼ਬਦ ਸੁਰਤ ਕਰਕੇ ਅਗਿਆਨਤਾ ਦੀ ਨੀਂਦ ਉਗੜ ਗਈ, ਜਾਗਦਿਆਂ ਸੁਖ ਰਹਿਣ ਵਿਹਾਣੀ। ਹੁਣ ਜ਼ਿੰਦਗੀ ਦੀ ਰਾਤ ਜਾਗਦਿਆਂ ਗੁਜ਼ਰਦੀ ਉਹਨਾਂ ਦੀ, ਭਾਵ ਸੁਚੇਤ ਹੋ ਗਏ। ਕਾਮ ਕ੍ਰੋਧ ਲੋਭ ਮੋਹੰਕਾਰ ਹੁਣ ਉਹਨਾਂ ਉੱਤੇ ਆਪਣਾ ਅਸਰ ਨਹੀਂ ਪਾ ਸਕਦੇ, ਕਿਉਂਕਿ ਹੁਣ ਉਹ ਸ਼ਬਦ ਸੁਰਤ ਕਰਕੇ ਜਾਗ ਪਏ, ਵਿਸ਼ਿਆਂ ਵਿਕਾਰਾਂ ਪਾਪਾਂ ਵਾਲੇ ਪਾਸਿਓਂ ਸੁਚੇਤ ਹੋ ਗਏ। ਸਾਹੇ ਬੱਧੇ ਸੋਹਦੇ ਮੈਲਾ ਪੜ ਪਰਵਾਨ ਪ੍ਰਾਣੀ, ਜਿਵੇਂ ਕਿਸੇ ਲੜਕੇ ਦਾ ਵਿਆਹ ਹੋਵੇ ਨਾ ਤੇ ਉਹਨੂੰ ਕਈ ਵਾਰੀ ਗਾਨਾ ਬੰਨ ਦਿੰਦੇ ਤੇ ਉਹ ਕਹਿੰਦੇ ਵੀ ਜਿਹੜਾ ਗਾਨੇ ਬੱਧਾ ਨਾ ਉਹ ਲਾੜੇ ਵਾਂਗੂ ਜਿਵੇਂ ਸ਼ੋਭਦਾ ਹੈ ਜਿਹੜਾ ਗੁਰਮੁਖ ਆ। ਮੈਲਾ ਭੇਸ ਵੀ ਰੱਖਣ ਦੀ ਪ੍ਰਾਣੀਆਂ ਨੂੰ ਆਦਤ ਪੈ ਜਾਂਦੀ ਹੈ। ਮੈਲਾ ਭੇਸ ਰੱਖਣ ਦਾ ਮਤਲਬ ਕਿ ਬਾਹਰਲੇ ਜਿਹੜੇ ਕੱਪੜੇ ਬਸਤਰ ਆਦਿਕ ਆ ਉਹ ਵਧੀਆ ਤੋਂ ਵਧੀਆ ਮੈਂ ਕੱਪੜੇ ਪਾਵਾਂ, ਵਧੀਆ ਤੋਂ ਵਧੀਆ ਮੈਂ ਬ੍ਰਾਂਡ ਦੇ ਕੱਪੜੇ ਪਾਵਾਂ, ਵਧੀਆ ਤੋਂ ਵਧੀਆ ਮੈਂ ਪੈਰੀ ਬੂਟ ਪਾਵਾਂ। ਕਹਿਣ ਲੱਗੇ ਐਸੀ ਲਾਲਸਾ ਉਹਨਾਂ ਦੇ ਅੰਦਰ ਨਹੀਂ ਹੈ ਪਰਮੇਸ਼ਰ ਦੇ ਪਿਆਰਿਆਂ ਦੇ। ਜਿਵੇਂ ਕਦੇ ਕਦੇ ਆਪਾਂ ਨਾ ਦਾਸ ਵੀ ਮੈਂ ਵੇਖਦਾ ਰਿਹਾ ਪਿੰਡਾਂ ਦੇ ਵਿੱਚ, ਖਾਸ ਕਰਕੇ ਜਦੋਂ ਕਿਸੇ ਲੜਕੇ ਲੜਕੀ ਨੂੰ ਸਾਹੇ ਬੰਨ ਦਿੰਦੇ ਸੀ, ਸਾਹੇ ਬੰਨਣ ਦਾ ਮਤਲਬ ਹੁੰਦਾ ਸੀ ਵੀ ਇਹਦਾ ਦਿਨ ਹੁਣ ਪੱਕਾ ਹੋ ਗਿਆ, ਇਸ ਦਿਨ ਇਹਦਾ ਵਿਆਹ ਹੈ। ਆਮ ਤੌਰ 'ਤੇ ਘਰਾਂ ਦੇ ਵਿੱਚ ਸਾਹੇ ਚਿੱਠੀ ਆਉਂਦੀ ਸੀ, ਲੜਕੀ ਵਾਲੇ ਲੜਕੇ ਵਾਲਿਆਂ ਨੂੰ ਸਾਹੇ ਚਿੱਠੀ ਭੇਜਦੇ ਸੀ ਵੀ ਇਸ ਦਿਨ ਤੁਸੀਂ ਬਰਾਤ ਲੈ ਕੇ ਅਤੇ ਸਾਡੇ ਘਰ ਢੁੱਕਣਾ ਹੈ ਸਾਡੀ ਬੱਚੀ ਨੂੰ ਸਾਡੀ ਧੀ ਨੂੰ ਵਿਆਹੁਣ ਵਾਸਤੇ। ਤੋ ਸਾਧ ਸੰਗਤ ਉਹਨੂੰ ਸਾਹੇ ਬੱਧਾ ਕਹਿ ਦਿੰਦੇ ਸੀ। ਉਸ ਦਿਨ ਤੋਂ ਬਾਅਦ ਕੁੜੀ ਨੂੰ ਮੁੰਡੇ ਨੂੰ ਜਿਸ ਲੜਕੇ ਦਾ ਵਿਆਹ ਹੁੰਦਾ ਸੀ ਜਾਂ ਜਿਹੜੀ ਲੜਕੀ ਦਾ ਵਿਆਹ ਹੁੰਦਾ ਸੀ ਉਹਨਾਂ ਨੂੰ ਬਹੁਤੀ ਦੇਰ ਵਾਸਤੇ ਘਰੋਂ ਕਿਤੇ ਦੂਰ ਨਹੀਂ ਸੀ ਜਾਣ ਦਿੰਦੇ। ਭਾਵ ਇਹ ਹੁੰਦਾ ਸੀ ਵੀ ਤੂੰ ਹੁਣ ਸਾਹੇ ਬੱਝਾ ਹੈ। ਸਿਆਣੇ ਹੁੰਦੇ ਸੀ ਉਹ ਲੋਕ, ਇਹਨੂੰ ਕੋਈ ਕਰਮ ਕਾਂਡ ਨਾ ਸਮਝਿਆ ਜੇ, ਹੈ ਸੱਚਾਈ ਵਧੀਆ ਬਾਤ ਸੀਗੀ ਇਹ ਕਿ ਘਰੋਂ ਬਾਹਰ ਗਿਆ ਕੋਈ ਬੱਚਾ ਬੱਚੀ ਜਿਸ ਦਾ ਹੋਰ ਪੰਜ ਚਾਰ ਦਿਨਾਂ ਨੂੰ ਹਫ਼ਤੇ ਨੂੰ ਵਿਆਹ ਵਾ, ਬਾਹਰ ਗਿਆ ਕਿਤੇ ਕੋਈ ਸੱਟ ਪੇਟ ਲੱਗ ਜੇ, ਕਿਤੇ ਕੋਈ ਇੱਧਰ ਉੱਧਰ ਗਿਰ ਜੇ ਡਿੱਗ ਪਏ ਅਤੇ ਉੱਧਰੋਂ ਵਿਆਹ ਦਾ ਦਿਨ ਨੇੜੇ। ਸਿਆਣੇ ਲੋਕ ਪੁਰਾਣੇ ਬਜ਼ੁਰਗ ਜਿਹੜੇ ਸੀ ਉਹਨਾਂ ਨੇ ਇਹ ਰਸਮਾਂ ਬਣਾਈਆਂ ਹੋਈਆਂ ਸੀ, ਇਹ ਸਾਡੇ ਕਲਚਰ ਦਾ ਹਿੱਸਾ ਸੀ। ਅਤੇ ਜਿਹੜੇ ਸਾਹੇ ਬੱਧੇ ਹੁੰਦੇ ਸੀ ਨਾ, ਜਿਸ ਦਿਨ ਸਾਹੇ ਚਿੱਠੀ ਆ ਗਈ ਜਾਂ ਸਾਹੇ ਚਿੱਠੀ ਤੋੜ ਦਿੱਤੀ, ਉਸ ਦਿਨ ਉਹ ਫਿਰ ਜਿਹੜੇ ਕੱਪੜੇ ਉਹਨੇ ਪਾਏ ਆ ਬੱਚੇ ਨੇ, ਉਹ ਫਿਰ ਵਿਆਹ ਵਾਲੇ ਦਿਨ ਜਾਂ ਵਿਆਹ ਤੋਂ ਇੱਕ ਅੱਧਾ ਦਿਨ ਹੀ ਪਹਿਲਾਂ ਉਹਦੇ ਲਾਉਂਦੇ ਸੀਗੇ, ਉਹ ਕੱਪੜੇ ਪਾ ਕੇ ਤੁਰਿਆ ਫਿਰਦਾ ਰਹਿੰਦਾ ਸੀ ਉਹ ਬੱਚਾ ਬੱਚੀ। ਇਹ ਆਮ ਤੌਰ ਦੇ ਉੱਤੇ ਘਰਾਂ 'ਚ ਅਸੀਂ ਵੇਖਦੇ ਰਹੇ। ਭਾਈ ਗੁਰਦਾਸ ਜੀ, ਹੁਣ ਉਹ ਜਿਹੜਾ ਰਿਵਾਜ ਬਣਿਆ ਸੀ, ਇੱਕ ਸੱਭਿਆਚਾਰੀ ਰਸਮ ਸੀ, ਉਹਦੀ ਦਲੀਲ ਦਿੰਦੇ ਨੇ ਭਾਈ ਗੁਰਦਾਸ। ਕਹਿਣ ਲੱਗੇ ਜਿਵੇਂ ਸਾਹੇ ਬੱਧਾ ਲੜਕਾ, ਭਾਵੇਂ ਉਹਦੇ ਕੱਪੜੇ ਚੰਗੇ ਆ ਜਾਂ ਮੈਲੇ ਆ ਥੋੜ੍ਹੇ, ਪਰ ਉਹ ਸ਼ੋਭਦਾ, ਚੰਗਾ ਲੱਗਦਾ ਸਾਰਿਆਂ ਨੂੰ ਵੀ ਇਹਦਾ ਹੁਣ ਕੁਝ ਦਿਨਾਂ ਤੱਕ ਵਿਆਹ ਹੈ, ਸਾਰੇ ਉਹਨੂੰ ਪਿਆਰ ਕਰਦੇ। ਇਸੇ ਤਰ੍ਹਾਂ ਜਿਹੜੇ ਗੁਰਮੁਖ ਜਾਣੇ, ਹੁਣ ਇਹਦਾ ਭਾਵ ਇਹ ਨਹੀਂ ਵੀ ਉਹ ਮੈਲੇ ਕੱਪੜੇ ਪਾ ਛੱਡਦੇ ਆ, ਧੋਤੇ ਕੱਪੜੇ ਨਹੀਂ ਪਾਉਂਦੇ। ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਜੇ ਮਨ ਹਿਰਦੇ ਦੇ ਵਿੱਚ ਉਹਨਾਂ ਦੇ ਪਰਮੇਸ਼ੁਰ ਦਾ ਨਾਮ ਹੈ ਤੇ ਉਹਨਾਂ ਦਾ ਸੰਬੰਧ ਬਾਹਰਲੇ ਕੱਪੜਿਆਂ ਨਾਲ ਨਹੀਂ ਗਾ ਵੀ ਇਹਨੇ ਬਸਤਰ ਕਿਹੋ ਜਿਹੇ ਪਾਏ ਆ। ਅੱਜ ਹੁਣ ਆਪਾਂ ਜੇ ਆਖੀਏ ਵੀ ਜਿਹੜਾ ਸਾਧੂ ਆ, ਜਿਹੜਾ ਬ੍ਰਹਮ ਗਿਆਨੀ ਆ, ਜਿਹੜਾ ਸੰਤ ਆ, ਉਹ ਇਹੋ ਜਿਹੇ ਕੱਪੜੇ ਪਾਵੇ ਤੇ ਤਾਂ ਹੀ ਉਹ ਸਾਧੂ ਆ, ਕਿਉਂਕਿ ਸਾਧ ਨਾਮ ਜਿਹੜਾ ਉਹ ਕਮਾਈ ਦਾ ਨਾਂ ਹੈ। ਸਾਧ ਨਾਮ ਘਾਲਣਾ ਮਸ਼ਕਤ ਦਾ ਨਾਂ ਹੈ। ਜਿੰਨਾ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਭਾਵ ਜਿਹੜੇ ਪਰਮੇਸ਼ੁਰ ਦੇ ਪਿਆਰੇ ਨੇ, ਜਿਨ੍ਹਾਂ ਦੇ ਅੰਦਰ ਬੰਦਗੀ ਭਗਤੀ ਆ, ਉਹਨਾਂ ਦੇ ਬਸਤਰ ਕਿਹੋ ਜਿਹੇ ਵੀ ਹੋਣ, ਉਹਨਾਂ ਦੇ ਕੋਲ ਖਾਣ ਪੀਣ ਨੂੰ ਥੋੜ੍ਹਾ ਵੀ ਹੋਵੇ, ਉਹਨਾਂ ਦੇ ਕੋਲ ਪਹਿਨਣ ਵਾਸਤੇ ਭਾਵੇਂ ਬਸਤਰ ਬਹੁਤੇ ਵਧੀਆ ਨਾ ਵੀ ਹੋਣ, ਪਰ ਤਾਂ ਵੀ ਉਹ ਪਰਮੇਸ਼ੁਰ ਦੇ ਚਰਨਾਂ ਵਿੱਚ ਪ੍ਰਵਾਨ ਨੇ। ਪਾਤਸ਼ਾਹ ਕਹਿ ਰਹੇ ਨੇ ਜਿਨ ਪੱਟ ਅੰਦਰ, ਜਿਨ੍ਹਾਂ ਦੇ ਅੰਦਰ ਰੇਸ਼ਮ ਹੈ, ਬਾਹਰ ਗੁੱਦੜ, ਬਾਹਰ ਭਾਵੇਂ ਪਾਟੀਆਂ ਪੁਰਾਣੀਆਂ ਲੀਰਾਂ ਦੀ ਗੋਦੜੀ ਪਾਈ ਹੈ, ਤੇ ਭਲੇ ਸੰਸਾਰ, ਉਹ ਸੰਸਾਰ ਦੇ ਵਿੱਚ ਭਲੇ ਚੰਗੇ, ਕਿਉਂਕਿ ਤਿੰਨ ਨੇਹੋਂ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਉਹਨਾਂ ਦਾ ਨੇਹੋਂ, ਉਹਨਾਂ ਦਾ ਸਨੇਹ ਪਰਮੇਸ਼ੁਰ ਦੇ ਚਰਨਾਂ ਨਾਲ ਲੱਗਾ, ਵਾਹਿਗੁਰੂ ਦੇ ਚਰਨਾਂ ਨਾਲ ਲੱਗਾ ਹੋਇਆ, ਤੇ ਜਿਹੜੇ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਏ ਉਹ ਪ੍ਰਵਾਨ ਨੇ, ਕਬੂਲ ਨੇ ਪਰਮੇਸ਼ੁਰ ਦੇ ਚਰਨਾਂ ਚ। ਬਸਤਾ ਧੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਧਨ ਰੂਪ ਹੀਣ, ਕਿਸ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ, ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨ। ਕਹਿਣ ਲੱਗੇ ਭਾਵੇਂ ਕੋਈ ਬੰਦਾ ਜੰਗਲ ਚ ਵੱਸਦਾ, ਟੁੱਟੀ ਝੌਂਪੜੀ ਚ ਰਹਿੰਦਾ, ਕੋਈ ਉਹਦਾ ਮਿੱਤਰ ਨਹੀਂ, ਕੋਈ ਉਹਦਾ ਦੋਸਤ ਨਹੀਂ, ਕਹਿਣ ਲੱਗੇ ਉਹਦੇ ਗਲ ਦੇ ਕੱਪੜੇ ਵੀ ਪਾਟੇ ਹੋਣ ਭਾਵੇਂ, ਚੀਰ ਸਭ ਛਿੰਨਾ ਦਾ ਮਤਲਬ ਗਲ ਦੇ ਕੱਪੜੇ ਫਟੇ, ਕੋਈ ਉੱਚੀ ਜਾਤ ਨਹੀਂ, ਕੋਈ ਗੋਤ ਨਹੀਂ, ਰੂਪ ਤੋਂ ਵੀ ਹੀਣ, ਕੋਈ ਚੰਗੇ ਨੈਣ ਨਕਸ਼ ਨਹੀਂ, ਕੋਈ ਉਹਦਾ ਸਾਕ ਸੰਬੰਧੀ ਨਹੀਂ। ਪਰ ਦਾਤਾ ਜੀ ਕਹਿਣ ਲੱਗੇ ਜੇ ਮਨ ਹਿਰਦਾ ਪਰਮੇਸ਼ੁਰ ਦੇ ਨਾਮ ਵਿੱਚ ਉਹਦਾ ਭਿੱਜਾ ਵਾ, ਰਾਜਾ ਸਗਲੀ ਸ੍ਰਿਸ਼ਟ ਕਾ, ਉਹ ਸਾਰੀ ਦੀ ਸਾਰੀ ਸ੍ਰਿਸ਼ਟੀ ਦਾ ਰਾਜਾ ਵਾ, ਹਰ ਨਾਮ ਮਨ ਭਿੰਨਾ, ਕਿ ਇਕੱਲਾ ਇੰਨਾ ਹੀ ਨਹੀਂ, ਤਿਸ ਕੀ ਧੂੜ ਮਨ ਉਧਰ ਹੈ ਪ੍ਰਭ ਹੋਏ ਸੋ ਪ੍ਰਸੰਨ, ਉਹਦੇ ਚਰਨਾਂ ਦੀ ਧੂੜੀ ਨਾਲ ਸੰਸਾਰ ਭਵ ਸਾਗਰ ਤੋਂ ਤਰ ਜਾਈਦਾ, ਰੱਬ ਖੁਸ਼ ਹੋ ਜਾਂਦਾ ਉਹਦੇ ਪੈਰਾਂ ਦੀ ਖਾਕ ਮਿਲਣ ਨਾਲ, ਉਹਦੇ ਚਰਨਾਂ ਦੀ ਧੂੜੀ ਨਾਲ ਸੰਸਾਰੀ ਜੀਵਾਂ ਦਾ ਉਧਾਰ ਹੋ ਜਾਂਦਾ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਉਹ ਪ੍ਰਵਾਨ ਨੇ, परमेश्वर के चरणों में जिन्हों के हिरदे में परमेश्वर का नाम सुरत गुरु के शब्द में ते जिहड़े आत्मिक जीवन वाले पास्यों सुचेत ने जागदे अज्ञानता वाले पास्यों उठ खलोते हिरदे दे विच चानना ते शब्द का प्रकाश हो गया जिन्हां दे ओह कबूल हो गए मालिक दे चरणां च। होर जीवन उन्हां दा की है, चलन जान सुजान होए जग मेहमान आए मेहमानी। ज्ञानवान सियाने गुरमुख जानदे हो, उन्होंने जगत दे विच्चों चले जाना मन लिया है, उन्होंने यह गल कबूल कर ली है कि असी एक दिन संसार तो चले जाना, असी तो चार दिन के मेहमान परौने बन के संसार च आए। जिमें कोई आया होया किसी के घर परौना सदा वास्ते रहने लिए नहीं आया, एक दिन दो दिन चार दिन रहना उन्हें तुर जाना। इसी लिए रब के प्यारिया ने यह गल मन ली है कि संसार मिथ्या है और असी इथों चले जाना, यह बिनसनहार संसार है। सच वणज खेप लै चले गुरमुख गाडी राह निशानी। सच्चे वणज का सौदा लैके गुरमुख जन संसार तो चलते हैं, यह गुरमुखां दे गाडी राह की निशानी है कि उन्होंने कोल सच का सौदा है। सच वापार करो वापारी दरगह लिब है खेप तुम्हारी। वणज करो वण जा रहे हो वखर लिहो समाहल, तैसी वस्त वसाही है जैसी निब है नाल। अगै शाह सुजान है लैसी वस्त संभाल, ते केड़ी वस्त है फिर उन्होंने कोल, भाई रे राम कहो चित लाए। हर जस वखर लै चलो सहु देख है पति आए। परमेश्वर दे सच दा सौदा नाम दा सौदा उन्हां दे पास है जिहड़ा प्रभु दी दरगाह तक उन्हां दे नाल निभदा है। हलत पलत मुख उजले गुरसिख गुरसिखा मन भाणी। ऐसे गुरमुख जना दे लोक परलोक विच मूँह उजले हुंदे है, क्योंकि गुरसिखा दे मन नूं गुरु दी सिखी प्यारी लगती है। जिन्हां नूं गुरु दी सिखी प्यारी लगती है वह परमेश्वर दे चरणां विच लोक विच भी ते परलोक विच भी कबूल हो जांदे ने। साध संगत विच अकथ कहानी। साध संगत विच बह के वह फिर अकथ परमात्मा की कथा करते हैं। साध संगत विच अकथ परमात्मा दी कथा कहानियां होंदियां जिथे बैठ के फिर उन्होंने जीवन मिलता है, आत्मिक जीवन। ये सारी दी सारी पौड़ी च भाई साहब जी ने गुरमुखां दे संजम वाले जीवन का वर्णन किया है। ज्ञानवान ने अनंत बैराग उन्हां दे जीवन च है, प्रेम दे विच प्यार दे विच खुबे हुए ने प्रभु दे, उन्हां दा खाना पीना सौना संजम दा हो जांदा है। ते संसार जगत दे विच दुनिया दे विच जिथे उन्हां नूं वडियाई प्राप्त हुंदी है उत्थे भाई गुरदास जी कहिंदे हलत पलत मुख उजले, भाव लोक विच वी ते परलोक विच वी, दुनिया विच वी ते परमेश्वर दी दरगाह विच वी ओह सुरखरू होके जांदे आ, क्योंकि गुरु दे आशे ते चल के उन्हां ने आनंदमई जीवन जीविया। वह आनंद शरीर करके तुर जाण तों बाद वी प्रभु दी दरगाह तक उन्हां दे नाल निभदा है। वार 29 पौड़ी 13 विच पावन पवित्र बचन उचारण करदिआं होइआं उन्हां गुरमुख जनां दे गुरसिखी कमाउण दे साधनां दा वर्णन करदे हन। हौमै गर्भ निवारीऐ गुरमुख हृदय गरीबी आवै। ज्ञान मत्ती घट चानण भरम अज्ञान अंधेर मिटावै। होए निमाणा टै पवै दरगह मान निमाणा पावै। खसमै सोई पामदा खसमै दा जिस पाणा पावै। पाणा मन्नै मन्नीऐ अपना पाणा आप मनावै। दुनिया विच परौहण दावा छड रहे ला धावे। साध संगत मेल हुकम कमावे, साध संगत मेल हुकम कमावे। हौ मैं गर्भ निवारी है, गुरमुख हृदय गरीबी आवे। जेड़े गुरु दी शरण पए होए गुरमुख जन ने, उन्हां दे हिरदे विच गरीबी दा निवास रहिंदा है। भाव बाहरों निम्रता दीआं गल्लां ही नहीं करदे, हिरदे दे विच गरीबी वाला सुभाअ निम्रता वाला है। क्योंकि हौमे अते हंकार नूं उन्हां ने अपने जीवन दे विचों ही निवृत्त कर दिता है। हौमे गर्भ निवारी है, निवार दिता है हौमे नूं, निवार दिता है अपने अंदरों गर्भ नूं। गर्भ दा मतलब हंकार, हौमे हंकार उन्हां दी जिंदगी विचों निकल चुका, इसलिए उन्हां दे अंतशकरण विच गरीबी वाला सुभाव, निम्रता वाला सुभाव आ गया। गुरमती घट चानना, भाई गुरदास जी दे ये वचन हन, जेड़ी अंदर दी बात है चानन दी, प्रकाश दी, साध संगत तो गुरु दी मत दे उत्ते आण के प्राप्त होना। जिन्नी देर आपां गुरु दी मत दे उत्ते नहीं ना चलदे, उन्नी देर असी अज्ञानता दे हनेरे विचों नहीं निकल सकते। बाहरले सूरज, बाहरले चंद्रमे, बाहरलियां लाइटां अज दे युग विच इन्नियां ज्यादा हो गईयां कि तुसीं कई वारी किते रात भी तुरे फिरो ना, अद्धी रात दा समां होए ते सानू कदे कदे ये पता नहीं लगदा कि दिन आ कि रात आ, अद्धी रात भी आपां तुरे फिरीए। जिहड़ियां ये बाहरलियां लाइटां ने ਉਹ ਤੁਹਾਡੇ ਬਾਹਰ ਦਾ ਹਨੇਰਾ ਮਿਟਾ ਸਕਦੀਆਂ। ਸੂਰਜ ਚੰਦਰਮਾ ਰਾਤ ਦਾ ਹਨੇਰਾ ਮਿਟਾ ਸਕਦੇ ਆ, ਮਨੁੱਖ ਦੇ ਅੰਦਰ ਦਾ ਹਨੇਰਾ ਨਹੀਂ ਮੁਕਾ ਸਕਦੇ। ਔਰ ਸਾਧ ਸੰਗਤ ਇਹ ਆਤਕਥਨੀ ਨਾ ਸਮਝਣਾ, ਇਹ ਸੱਚਾਈ ਜੇ ਜਿਉਂ ਜਿਉਂ ਬੰਦੇ ਨੇ ਬਾਹਰੋਂ ਚਾਨਣ ਜ਼ਿਆਦਾ ਕਰਨਾ ਸ਼ੁਰੂ ਕੀਤਾ, ਤਿਉਂ ਤਿਉਂ ਇਨਸਾਨ ਹੈ ਜਿਹੜਾ ਅੰਦਰ ਦਾ ਅੰਧਕਾਰ, ਅੰਤਸ਼ਕਰਨ ਦਾ ਹਨੇਰਾ ਵੱਧਦਾ ਜਾਂਦਾ ਹੈ। ਮਨ ਬਿਰਤੀ ਕਰਕੇ, ਅੰਤਸ਼ਕਰਨ ਕਰਕੇ ਜਿਹੜਾ ਇਨਸਾਨ ਆ ਉਹ ਸੰਸਾਰ ਜਗਤ ਦੇ ਵਿੱਚ ਠੁਕਰੇ ਖਾ ਰਿਹਾ, ਮਨੁੱਖ ਭਟਕ ਰਿਹਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਵਰਤੇ, ਕਹਿਣ ਲੱਗੇ ਜਿਨ੍ਹਾਂ ਦੇ ਅੰਦਰ ਦੀ ਹਉਮੈ, ਅੰਦਰ ਦਾ ਹੰਕਾਰ ਮੁੱਕ ਗਿਆ ਹੈ, ਤੇ ਜਿਨ੍ਹਾਂ ਦੇ ਜੀਵਨ ਵਿੱਚ ਨਿਮਰਤਾ, ਗਰੀਬੀ ਵਾਲਾ ਸੁਭਾਅ ਆ ਗਿਆ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਗਿਆਨ ਮਤੀ ਘੱਟ ਚਾਨਣਾ। ਗੁਰੂ ਦੇ ਗਿਆਨ ਕਰਕੇ ਤੇ ਗੁਰੂ ਦੀ ਗਿਆਨ ਵਾਲੀ ਦਿੱਤੀ ਮਤ ਕਰਕੇ ਉਹਨਾਂ ਦੇ ਅੰਤਸ਼ਕਰਨ ਵਿੱਚ ਚਾਨਣ ਹੋ ਗਿਆ, ਉਹਨਾਂ ਦੇ ਹਿਰਦੇ ਦੇ ਵਿੱਚ ਚਾਨਣਾ ਹੋ ਗਿਆ, ਅਗਿਆਨ ਅਤੇ ਭਰਮ ਦਾ ਅੰਧਕਾਰ ਖਤਮ ਹੋ ਗਿਆ ਉਹਨਾਂ ਲੋਕਾਂ ਦੇ ਜੀਵਨ ਚੋਂ। ਭਰਮ ਅਗਿਆਨ ਅੰਧੇਰ ਮਿਟਾਵੇ, ਨਾ ਅੰਦਰ ਅਗਿਆਨਤਾ ਤੇ ਨਾ ਅੰਦਰ ਭਟਕਣਾ, ਸਾਰੇ ਦਾ ਸਾਰਾ ਹਨੇਰਾ ਖਤਮ ਹੋ ਗਿਆ। ਹੋਰ ਜੀਵਨ ਕੀ ਬਣਿਆ ਉਹਨਾਂ ਦਾ, ਹੋਏ ਨਿਮਾਣਾ ਢਹਿ ਪਵੈ, ਦਰਗਹਿ ਮਾਣ ਨਿਮਾਣਾ ਪਾਵੈ। ਜਿਹੜੇ ਨਿਮਾਣੇ ਹੋ ਕੇ ਗੁਰਮੁਖ ਜਨ ਬਣ ਕੇ ਸਤਿਗੁਰੂ ਦੇ ਚਰਨਾਂ ਵਿੱਚ ਡਿੱਗ ਪੈਂਦੇ ਆ, ਫਲ ਇਹ ਮਿਲਦਾ ਕਿ ਪਰਮਾਤਮਾ ਦੀ ਦਰਗਾਹ 'ਚ ਉਹ ਨਿਮਾਣੇ ਮਾਣ ਪ੍ਰਾਪਤ ਕਰਦੇ। ਜਿਹੜੇ ਦੁਨੀਆਂ ਦੇ ਵਿੱਚ ਹੀ ਮਾਣ 'ਚ ਮੱਤੇ ਆ, ਖਿਮਾ ਕਰਨਾ ਉਹਨਾਂ ਨੂੰ ਰੱਬ ਦੀ ਦਰਗਾਹ 'ਚ ਕੋਈ ਮਾਣ ਨਹੀਂ, ਪਰਮਾਤਮਾ ਦੀ ਦਰਗਾਹ 'ਚ ਉਹਨਾਂ ਨੂੰ ਕੋਈ ਸਤਿਕਾਰ ਨਹੀਂ। ਪਰਮੇਸ਼ਰ ਦੀ ਹਜ਼ੂਰੀ ਵਿੱਚ ਸਤਿਕਾਰ ਉਹਨਾਂ ਨੂੰ ਮਿਲਦਾ ਆ ਜਿਹੜੇ ਦੁਨੀਆਂ ਵਿੱਚ ਨਿਮਾਣੇ ਬਣ ਕੇ ਰਹਿੰਦੇ ਆ। ਮਤ ਹੁੰਦੀ ਹੋਏ ਇਆਣ, ਤਾਣ ਹੁੰਦੇ ਹੋਏ ਨਤਾਣ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਇਸ ਲਈ ਦਰਗਹਿ ਮਾਣ ਨਿਮਾਣਾ ਪਾਵੇ। ਖਸਮੇ ਸੋਈ ਭਾਮ ਦਾ, ਖਸਮੇ ਦਾ ਜਿਸ ਭਾਣਾ ਪਾਵੇ। ਆ ਬਾਤ ਚੇਤੇ ਰੱਖਣੀ, ਪਰਮੇਸ਼ਰ ਨੂੰ ਉਹੀਓ ਬੰਦਾ ਚੰਗਾ ਲੱਗਦਾ ਜਿਸ ਨੂੰ ਪਰਮੇਸ਼ਰ ਦਾ ਭਾਣਾ ਚੰਗਾ ਲੱਗਦਾ। ਜਿਹੜੇ ਇਨਸਾਨ ਨੂੰ ਪਰਮਾਤਮਾ ਦਾ ਭਾਣਾ ਚੰਗਾ ਨਹੀਂ ਲੱਗਾ, ਜਿਹੜਾ ਜ਼ਿੰਦਗੀ ਵਿੱਚ ਰੱਬ ਨੂੰ ਉਲਾਮੇ ਹੀ ਦਿੰਦਾ ਰਿਹਾ, ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਨਹੀਂ। ਖਸਮੇ ਸੋਈ ਭਾਮ ਦਾ, ਖਸਮ ਨੂੰ ਉਹ ਹੀ ਬੰਦਾ ਭਾਉਂਦਾ ਆ ਖਸਮੇ ਦਾ ਜਿਸ ਭਾਣਾ ਪਾਵੇ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਦਾਸ ਨੇ ਬਾਣੀ ਚ ਬਚਨ ਪੜਿਆ, ਪਾਤਸ਼ਾਹ ਕਹਿੰਦੇ ਭਾਣਾ ਮੰਨੇ ਸੋ ਸੁਖ ਪਾਏ, ਭਾਣੇ ਵਿੱਚ ਸੁਖ ਪਾਏਗਾ। ਇੱਕ ਜਗ੍ਹਾ ਤੇ ਮੇਰੇ ਦਾਤਾ ਜੀ ਕਹਿੰਦੇ ਗੁਰਮੁਖ ਤੇਰਾ ਭਾਣਾ ਭਾਵੈ। ਜਿਹੜੇ ਗੁਰਮੁਖ ਜਨ ਗੁਰੂ ਦੀ ਸ਼ਰਨ ਪੈ ਗਏ, ਪਰਮਾਤਮਾ ਉਹਨਾਂ ਨੂੰ ਤੇਰਾ ਭਾਣਾ ਚੰਗਾ ਲੱਗਦਾ ਹੈ, ਉਹਨਾਂ ਨੂੰ ਤੇਰਾ ਹੁਕਮ ਚੰਗਾ ਲੱਗਦਾ। ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁੱਖ ਨਹੀਂ ਮੋਰਿਓ। ਜੋ ਹੁਕਮ ਪਇਓ ਸਾਹਿਬ ਕਾ, ਜੋ ਮਾਲਕ ਪਰਮਾਤਮਾ ਦਾ ਹੁਕਮ ਪ੍ਰਭੂ ਦੀ ਰਜ਼ਾ, ਉੱਠ ਉਹਾਹੂ ਕੋ ਦੌੜਿਓ। ਉਸੇ ਪਾਸੇ ਦੌੜਦੇ ਜਿਹੜੇ ਪਾਸੇ ਮਾਲਕ ਦੀ ਰਜ਼ਾ। ਇਹੋ ਜਿਹੇ ਗੁਰਮੁਖ ਜਨਾਂ ਨੇ ਆਖਿਆ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਇਸ ਲਈ ਪਰਮੇਸ਼ਵਰ ਨੂੰ ਉਹ ਲੋਕ ਪਾਉਂਦੇ ਆ ਜਿਨ੍ਹਾਂ ਨੂੰ ਪਰਮੇਸ਼ਵਰ ਦਾ ਭਾਣਾ ਚੰਗਾ ਲੱਗਦਾ। ਫਿਰ ਅਗਲੀ ਪੰਕਤੀ ਚ ਫੁਰਮਾਨ ਕਰਦੇ ਨੇ, ਭਾਣਾ ਮੰਨੈ ਮੰਨੀਐ, ਆਪਣਾ ਭਾਣਾ ਆਪ ਮਨਾਵੈ। ਭਾਣਾ ਮੰਨੇ ਤਾਂ ਸਾਰੇ ਮੰਨੀ ਦਾ ਹੈ। ਵਚਨ ਸੁਣਨੇ, ਭਾਣਾ ਮੰਨੇ ਮੰਨੀਐ, ਮਤਲਬ ਪਤਾ ਕੀ, ਜਿਨ੍ਹਾਂ ਨੂੰ ਰੱਬ ਦਾ ਭਾਣਾ ਚੰਗਾ ਲੱਗਾ, ਭਾਵ ਜਿਹੜੇ ਪਰਮੇਸ਼ਰ ਦਾ ਭਾਣਾ ਗੁਰਮੁਖ ਜਨ ਮੰਨ ਲੈਂਦੇ ਨੇ, ਦੁਨੀਆ ਫਿਰ ਉਹਨਾਂ ਗੁਰਮੁਖ ਜਨਾਂ ਨੂੰ ਮੰਨਣ ਲੱਗ ਪੈਂਦੀ। ਜਿਹੜੇ ਪਰਮੇਸ਼ਰ ਦੇ ਭਾਣੇ ਵਿੱਚ ਰੱਬ ਦੀ ਰਜ਼ਾ ਵਿੱਚ ਆ ਜਾਂਦੇ ਆ, ਜਗਤ ਫਿਰ ਉਹਨਾਂ ਦਾ ਸਤਿਕਾਰ ਕਰਨ ਲੱਗ ਪੈਂਦਾ, ਉਹਨਾਂ ਗੁਰਮੁਖ ਜਨਾਂ ਦਾ, ਕਿ ਇਹ ਕਿੰਨਾ ਪਰਮੇਸ਼ਰ ਦੇ ਭਾਣੇ ਵਿੱਚ ਰਾਜੀ ਹੈ, ਕਿੰਨਾ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਰਾਜੀ ਹੈ। ਪਰ ਕਹਿਣ ਲੱਗੇ, ਹੇ ਮੇਰੇ ਵਾਹਿਗੁਰੂ ਜੀ, ਆਪਣਾ ਭਾਣਾ ਤੂੰ ਆਪ ਹੀ ਮਨਾਉਣ ਵਾਲਾ ਹੈ, ਆਪਣਾ ਭਾਣਾ ਆਪ ਮਨਾਵੈ। ਪਰਮੇਸ਼ਰ ਆਪਣੇ ਗੁਰਮੁਖ ਜਨਾਂ ਨੂੰ ਆਪਣਾ ਭਾਣਾ ਆਪ ਹੀ ਮਨਾ ਲੈਂਦਾ ਹੈ। ਬਾਣੀ ਦਾ ਫੁਰਮਾਨ ਹੈ, ਤੇਰਾ ਭਾਣਾ ਤੂੰ ਹੈ ਮਨਾਏ ਹੈ, ਜਿਸ ਨੂੰ ਹੋਏ ਦਇਆਲਾ। ਅਕਾਲ ਪੁਰਖ ਵਾਹਿਗੁਰੂ, ਜਿਨ੍ਹਾਂ ਤੇ ਤੂੰ ਦਇਆ ਕਰਦਾ ਹੈ, ਜਿਨ੍ਹਾਂ ਉੱਪਰ ਤੂੰ ਬਖਸ਼ਿਸ਼ ਕਰਦਾ ਹੈ, ਉਹਨਾਂ ਨੂੰ ਤੂੰ ਆਪਣੇ ਭਾਣੇ ਵਿੱਚ ਲੈ ਆਉਂਦਾ, ਉਹਨਾਂ ਨੂੰ ਤੂੰ ਆਪਣੀ ਰਜ਼ਾ ਵਿੱਚ ਲੈ ਆਉਂਦਾ। ਉਹ ਤੇਰੇ ਹਰ ਹੁਕਮ ਨੂੰ ਸਿਰ ਮੱਥੇ ਮੰਨ ਲੈਂਦੇ, ਤੇ ਜੀਵਨ ਫਿਰ ਉਹਨਾਂ ਨੇ ਕੀ ਬਣਾਇਆ, ਦੁਨੀਆਂ ਵਿੱਚ ਪਰਾਉਣ ਦਾਵਾ ਛੱਡ ਰਹੇ ਲਾ ਦਾਵੈ। ਸੰਸਾਰ ਦੇ ਵਿੱਚ ਉਹ ਆਪਣੇ ਆਪ ਨੂੰ ਫਿਰ ਪਰਾਉਣਾ ਜਾਣ ਕੇ ਹੀ ਰਹਿੰਦੇ ਆ, ਇਹ ਕੁਝ ਸਮੇਂ ਵਾਸਤੇ ਦਾਵਾ ਛੱਡ ਕੇ ਬੇਦਾਵੇ ਹੋ ਕੇ ਰਹਿੰਦੇ ਆ। ਦਾਵੈ ਦਾਜਨ ਹੋਤ ਹੈ ਨਿਰਦਾਵੈ ਰਹੇ ਨਿਸੰਕ, ਜੋ ਜਨ ਨਿਰਦਾਵੈ ਰਹੇ ਸੋ ਗਣ ਇੰਦਰ ਸੋ ਰੰਕ। ਜਿਹੜੇ ਨਿਰਦਾਵੇ ਹੋ ਕੇ ਰਹਿੰਦੇ ਨਾ, ਬੇਦਾਵੇ, ਕੋਈ ਉਹਦੇ ਤੇ ਦਾਵਾ ਨਹੀਂ ਕਰਦੇ, ਕਹਿੰਦੇ ਤੇਰੇ ਚਰਨਾਂ ਦੀ ਧੂੜੀ ਹੈ ਜੀ, ਦਾਵਾ ਨਹੀਂ ਕਰਦੇ, ਰੱਬਾ ਸਾਨੂੰ ਆਹ ਕੁਝ ਮਿਲਣਾ ਹੀ ਚਾਹੀਦਾ, ਆਹ ਦਾਤ ਸਾਡੇ ਕੋਲ ਆਉਣੀ ਚਾਹੀਦੀ ਹੈ, ਆਹ ਕੁਝ ਜ਼ਰੂਰ ਸਾਨੂੰ ਦੇ, ਇਹਦਾ ਦਾਵਾ ਨਹੀਂ ਕਰਦੇ, ਉਹਦੇ ਭਾਣੇ ਵਿੱਚ ਰਾਜੀ। ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤਿਆਹੀ, ਜੇ ਭੁੱਖ ਦੇ ਤਾਂ ਇਹ ਤੇ ਹੀ ਰਾਜਾਂ, ਦੁੱਖ ਵਿੱਚ ਸੁੱਖ ਮਨਾਈ। ਇਹ ਉਹਨਾਂ ਦਾ ਜੀਵਨ ਹੈ, ਜੇ ਸੁੱਖ ਦੇ ਦੇਂਗਾ ਤਾਂ ਵੀ ਤੇਰੀ ਆਰਾਧਨਾ, ਜੇ ਦੁੱਖ ਦੇ ਦੇਂਗਾ ਦੁੱਖ ਵੀ ਤੁਝੇ ਧਿਆਈ, ਦੁੱਖ ਵਿੱਚ ਵੀ ਤੈਨੂੰ ਹੀ ਧਿਆਉਣਾ, ਜੇ ਭੁੱਖ ਦੇ ਤਾਂ ਇਹ ਤੇ ਹੀ ਰਾਜਾਂ, ਜੇ ਭੁੱਖਾ ਵੀ ਰੱਖੇ ਤਾਂ ਵੀ ਆਪਣੇ ਆਪ ਨੂੰ ਰੱਜਿਆ ਹੋਇਆ ਹੀ ਸਮਝਾਂਗਾ। ਦੁੱਖ ਵਿੱਚ ਸੁੱਖ ਮਨਾਈ, ਦੁੱਖ ਦੇ ਵਿੱਚ ਵੀ ਸੁੱਖ, ਭਾਵ ਤੇਰੀ ਰਜ਼ਾ ਵਿੱਚ ਰਾਜੀ, ਤੇਰੇ ਹੁਕਮ ਵਿੱਚ ਰਾਜੀ। ਜੇ ਤੇਰੇ ਹੁਕਮ ਵਿੱਚ ਸੁੱਖ ਆ ਤਾਂ ਵੀ ਆਨੰਦ ਆ, ਜੇ ਤੇਰੇ ਹੁਕਮ ਵਿੱਚ ਦੁੱਖ ਆ ਤੇਰੇ ਭਾਣੇ 'ਚ ਰਾਜੀ। ਇਸ ਲਈ ਉਹ ਦਾਵਾ ਨਹੀਂ ਕਰਦੇ ਕੋਈ ਵੀ। ਭਗਤ ਸ਼ੇਖ ਫਰੀਦ ਸਾਹਿਬ ਨੇ ਆਪਣੇ ਸਲੋਕਾਂ 'ਚ ਆਖਿਆ, ਜੋ ਜਨ ਨਿਰਦਾਵੈ ਰਹੇ ਸੋ ਗਣ ਇੰਦਰ ਸੋ ਰੰਕ। ਕਹਿੰਦੇ ਉਹਨਾਂ ਦੇ ਸਾਹਮਣੇ ਇੰਦਰ ਦੇਵਤੇ ਵਰਗੇ ਵੀ ਕੰਗਾਲ ਨੇ, ਜਿਹੜੇ ਰੱਬ ਦੇ ਹੁਕਮ ਵਿੱਚ ਆ ਗਏ ਆ, ਤੇ ਕੋਈ ਦਾਅਵੇ ਨਹੀਂ ਕਰਦੇ ਰੱਬ ਤੇ ਕਿ ਆਹ ਵੀ ਮਿਲੇ ਤੇ ਮੈਨੂੰ ਆਹ ਵੀ ਮਿਲੇ, ਕਿਉਂਕਿ ਉਹਨਾਂ ਨੇ ਦੁਨੀਆਂ ਵਿੱਚ ਆਪਣੇ ਆਪ ਨੂੰ ਪਰਾਉਣੇ ਦੀ ਤਰ੍ਹਾਂ ਸਮਝ ਲਿਆ ਕਿ ਚਾਰ ਦਿਨ ਦੀ ਜ਼ਿੰਦਗੀ ਆ, ਕੱਟ ਕੇ ਸੰਸਾਰ ਤੋਂ ਤੁਰ ਜਾਣਾ, ਦਾਅਵਾ ਕਦਾ। ਸਾਧ ਸੰਗਤ ਮਿਲ ਹੁਕਮ ਕਮਾਵੈ, ਉਹ ਸਾਧ ਸੰਗਤ ਵਿੱਚ ਮਿਲ ਕੇ ਮਾਲਕ ਪਰਮਾਤਮਾ ਦੇ ਹੁਕਮ ਨੂੰ ਕਮਾਉਂਦੇ ਨੇ, ਮਾਲਕ ਪਰਮਾਤਮਾ ਦੀ ਰਜ਼ਾ ਨੂੰ ਕਮਾਉਂਦੇ ਨੇ, ਕਿ ਜੋ ਮਾਲਕ ਪਰਮੇਸ਼ਰ ਤੇਰਾ ਹੁਕਮ ਹੈ ਸਾਨੂੰ ਪ੍ਰਵਾਨ ਹੈ, ਕਬੂਲ ਹੈ। ਇਸ ਲਈ ਉਹ ਰਾਜੀ ਹੋਏ ਰਜਾਏ ਵਿੱਚ, ਮਾਲਕ ਪਰਮਾਤਮਾ ਦੀ ਰਜ਼ਾ ਵਿੱਚ, ਪਰਮੇਸ਼ਰ ਦੇ ਹੁਕਮ ਵਿੱਚ ਰਾਜੀ ਰਹਿੰਦੇ ਹਨ ਪ੍ਰਭੂ ਦੇ ਪਿਆਰੇ। ਵਾਰ 29 ਪੌੜੀ 14 ਵਿੱਚ ਗੁਰਮੁਖ ਜਨਾਂ ਦੀ ਓਕਾਰ ਤੇ ਪ੍ਰਭੂ ਪਰਮਾਤਮਾ ਦੇ ਹੁਕਮ ਨੂੰ ਮੰਨਣ ਦੀ ਬਿਰਤੀ ਨੂੰ ਅਗਲੀ ਪੌੜੀ ਵਿੱਚ ਵਰਣਨ ਕਰ ਰਹੇ ਨੇ। ਗੁਰ ਪਰਮੇਸ਼ਰ ਇੱਕ ਜਾਣ, ਗੁਰਮੁਖ ਦੂਜਾ ਭਾਉ ਮਿਟਾਇਆ, ਹਉਮੈ ਪਾਲ ਟਹਾਏ ਕੇ ताल नदी दा नीर मिलाया, नदी किनारे दोहवली एक दू पारा वार ना पाया। रुखों फल तै फलों रुख, एक नाऊ फल रुख सदाया। शेर उत्ती एक सुज है, सुजै सुज न होर दिखाया। राती तारे चमक दे, देह चढ़िया किन आप लुकाया। साध संगत एक मन एक त्याया, साध संगत एक मन एक त्याया। कहन लगे गुर परमेश्वर एक जान, गुरमुख दूजा भाव मिटाया। जेड़े गुरमुख जन ने, गुरु की शरण पे हुए जेड़े ने, उन्होंने गुरु अते परमेश्वर एक रूप जान लिया। उन्होंने गुरु दे विचों परमेश्वर का दर्शन पा लिया। इसलिए गुरु परमेश्वर नू एक रूप जान के अपने अंदरों दूजा भाव का खुरा खोज ही मिटा दिता। भाव उन्होंने अंदर माया का प्यार नहीं है, उन्होंने अंदर माया का मोह नहीं है, माया की पकड़ नहीं है उन्होंने अंदरों। उन्होंने अपने मन हिरदे विचों दूजा भाव का अर्थ है संसार का प्यार। दूजा भाव शब्द वरतदे ने निरंकार का प्यार छड के संसार का प्यार। उन्होंने अंदर दूजा भाव नहीं है, उन्होंने अंदर एक ही भाव भाव रब का प्यार ही है। तो उस प्यार नू गुरु विचों तकदे ने, क्योंकि उन्हों का गुरु ही परमेश्वर स्वरूप है। नानक सोधे सिमरत बेद, पार ब्रह्म गुरना ही भेद। उन्हों का जीवन है कि सतगुरु के चरणों विचों, गुरु के दीदार विचों उन्होंने परमेश्वर का दीदार प्राप्त कर लिया है। हौमै पाल टहाए कै, ताल नदी का नीर मिलाया। अपने अंदरों हौमे की पाल, पाल का अर्थ हुंदा कंध। जपजी साहब दे विच वी महाराज सच्चे पातशाह ने बचन वरत्या, किव कूड़ा तुट्टै पाल, कूड़ की कंध मेरे अंदरों किवें ढहे। भाई गुरदास जी कहिंदे हौमे पाल टहाए कै, गुरमुख जना ने अपने अंदरों हौमे की कंध ढा के ताल नदी का नीर मिलाया। तलाओ भाव सरोवर ते नदी का पानी एक कर दिता, भाव अपनी अंतर आत्मा नू उन्होंने परमात्मा नाल मिल दिता, परमेश्वर विच मिला दिता। उन्हों का अंतर आत्मा जिवें एक छोटा जिहा तला आ, परमात्मा बड़ा वड्डा नदी सागर आ। उन्होंने इस छोटे जे तला नू उस महान नदी विच मिला दिता, भाव आत्मा नू परमात्मा विच मिला दिता। पर कदों? जदों हौमे की कंध अंदरों टह गई, हौमे की कंध टठी, परमात्मा नाल मेल हो गया। नदी किनारे दोहों वली एक दू पारा वार न पाया। नदी दे किनारे दे दो पासियां दा पार उरार किसे ने नहीं पाया। भाव परमात्मा ऐसा महासागर है, एक महासागर दा भाव है दुनियावी महासागर दा नां नहीं लै रिहा, महान सागर श्रोमणी ऐसा एक सागर समुंदर है परमेश्वर। उसकी महिमा उसकी वडियाई दे उरले पासे ते परले पासे दा किसे नू कोई पता नहीं है। ते जदों गुरमुख जन उस निरंकार परमेश्वर विच लीन हो जांदे ने, जदों गुरमुख जन उस परमात्मा विच अभेद हो जांदे आ, तां साध संगत फिर उन्हां दा भी कोई पारावार अंत नहीं पा सकदा। कैसे उच्चे ते महान जीवन वाले बन जांदे ने। रुखों फल तै फलों रुख, एक नाऊ फल रुख सदाया। बड़ी प्यारी बात, कहन लगे दरखत तो फल बनदा ते फल तो बिरश बनदा। हुण आपां कोई बीज धरती दे विच बीजिया, उस बीज तो रुख बनिया, ते उस रुख नू जिहड़े फल लगे उन्हां फलां विच फिर बीज पैदा हो गए। भाव बीज तो रुख ते रुख तो बीज। रुखों फल तै फलों रुख, एक नाऊ फल रुख सदाया। कहिंदे ना एको ही आ। हुण आपां कोई बीज बीजना, अंब दा बीज है, ਆਪਾਂ ਕਹਿੰਦੇ ਇਹ ਕਾਹਦਾ ਬੀਜ ਹੈ ਜੀ, ਅੰਬ ਦਾ ਬੀਜ ਹੈ ਜੀ, ਇਹਦੇ ਤੋਂ ਕੀ ਉੱਗੇਗਾ ਜੀ, ਅੰਬ ਉੱਗੂਗਾ ਇਹਦੇ ਤੋਂ, ਅੰਬ ਦਾ ਬੂਟਾ ਉੱਗੂਗਾ। ਇਹ ਕਿਸ ਕਾਹਦਾ ਬੀਜ ਹੈ ਜੀ, ਇਹ ਸੰਤਰੇ ਦਾ ਬੀਜ ਹੈ ਜੀ, ਅਤੇ ਇਹ ਬੀਜ ਜੇ ਬੀਜਦੀ ਹੈ ਤਾਂ ਕੀ ਉੱਗੂਗਾ ਜੀ, ਸੰਤਰਾ ਉੱਗੂਗਾ ਜੀ, ਸੰਤਰੇ ਦਾ ਬੂਟਾ ਉੱਗੇਗਾ। ਬਿਰਸ਼ ਕਹਿਣ ਲੱਗੇ ਰੁੱਖੋਂ ਫਲ ਅਤੇ ਫਲੋਂ ਰੁੱਖ, ਇੱਕ ਰੂਪ ਹੀ ਹਨ, ਪਰੰਤੂ ਫਲ ਅਤੇ ਬਿਰਸ਼ ਦਾ ਨਾਮ ਵੱਖਰਾ ਵੱਖਰਾ ਰੱਖਿਆ, ਇੱਕ ਨਾਉਂ ਨਾ ਇੱਕੋ ਹੀ ਆ, ਫਲ ਰੁੱਖ ਸਦਾਇਆ। ਕਹਿੰਦੇ ਫਲ ਅਤੇ ਰੁੱਖ ਇਹ ਨਾਮ ਦੋ ਰੱਖ ਦਿੱਤੇ, ਆ ਬੀਜ ਆ, ਆ ਰੁੱਖ ਆ, ਆ ਰੁੱਖ ਆ, ਆ ਬੀਜ। ਇਸੇ ਤਰ੍ਹਾਂ ਆਤਮਾ ਪਰਮਾਤਮਾ, ਪਰਮਾਤਮਾ ਆਤਮਾ, ਇਹ ਜਿਹੜੀ ਆਤਮਾ ਹੈ ਪਰਮਾਤਮਾ ਦੀ ਹੀ ਅੰਸ਼ ਆ। ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨਾ ਮਨਸ, ਇਹ ਆਤਮਾ ਪਰਮਾਤਮਾ ਦੀ ਹੀ ਅੰਸ਼ ਆ, ਪਰਮੇਸ਼ਰ ਦੀ ਹੀ ਬੰਸ ਆ, ਪਰਮਾਤਮਾ ਦਾ ਹੀ ਰੂਪ ਆ, ਇਹ ਪਰਮਾਤਮਾ ਦੀ ਜੋਤ। ਇਸ ਲਈ ਨਾਮ ਦੋ ਨੇ, ਆਤਮਾ ਪਰਮਾਤਮਾ, ਪਰਮਾਤਮਾ ਆਤਮਾ, ਜਿਵੇਂ ਰੁੱਖ ਤੇ ਫਲ, ਫਲ ਤੇ ਰੁੱਖ, ਰੁੱਖ ਤੋਂ ਹੀ ਫਲ ਹੈ ਤੇ ਫਲ ਤੋਂ ਹੀ ਰੁੱਖ ਹੈ। ਇਸੇ ਤਰ੍ਹਾਂ ਇਹ ਨਿਰੰਕਾਰ ਪਰਮੇਸ਼ਰ ਪ੍ਰਭੂ ਪਰਮਾਤਮਾ ਦੀ ਸਾਜੀ ਹੋਈ ਕੁਦਰਤ ਦੇ ਵਿੱਚ ਇਹ ਵਾਹਿਗੁਰੂ ਦਾ ਹੀ ਇੱਕ ਕੌਤਕ ਹੈ। ਫਿਰ ਕਹਿਣ ਲੱਗੇ ਛੇ ਰੁੱਤੀ ਇੱਕ ਸੁੱਜ ਹੈ, ਸੁੱਜੈ ਸੁੱਜ ਨਾ ਹੋਰ ਦਿਖਾਇਆ। ਛੇ ਰੁੱਤਾਂ ਵਿੱਚ ਸੂਰਜ ਇੱਕੋ ਹੀ ਹੈ, 12 ਮਹੀਨੇ ਨੇ ਤੇ ਦੋ ਦੋ ਮਹੀਨਿਆਂ ਦੀ ਇੱਕ ਰੁੱਤ ਆ। ਤੋ ਸਾਧ ਸੰਗਤ ਇਹਨਾਂ ਛਿਆਂ ਰੁੱਤਾਂ ਦੇ ਵਿੱਚ ਸੂਰਜ ਇੱਕੋ ਹੀ ਹੈ, ਸੂਰਜ ਕਿਸੇ ਹੋਰ ਨੇ ਨਹੀਂ ਦਿਖਾਇਆ। ਇਹ ਨਹੀਂ ਆਖਿਆ ਕਿ ਗਰਮੀਆਂ ਦੇ ਵਿੱਚ ਸੂਰਜ ਹੋਰ ਚੜ੍ਹਦਾ, ਸਰਦੀਆਂ ਦੇ ਵਿੱਚ ਸੂਰਜ ਹੋਰ ਚੜ੍ਹਦਾ, ਸਰਦੀਆਂ ਦੇ ਵਿੱਚ ਸੂਰਜ ਹੋਰ ਚੜ੍ਹਦਾ ਤੇ ਬਸੰਤ ਬਹਾਰ ਵਿੱਚ ਸੂਰਜ ਹੋਰ ਚੜ੍ਹਦਾ, ਬਸੰਤ ਬਹਾਰ ਵਿੱਚ ਸੂਰਜ ਹੋਰ ਚੜ੍ਹਦਾ ਤੇ ਬਰਸਾਤ ਦੀ ਰੁੱਤ ਵਿੱਚ, ਵਰਖਾ ਦੀ ਰੁੱਤ ਵਿੱਚ ਸੂਰਜ ਕੋਈ ਹੋਰ ਚੜ੍ਹਦਾ। ਸੂਰਜ ਇੱਕੋ ਹੀ ਆ, ਪਰ ਇੱਕੋ ਸੂਰਜ ਦੇ ਹੁੰਦਿਆਂ ਹੋਇਆਂ ਵੱਖ ਵੱਖ ਰੁੱਤਾਂ ਬਣੀਆਂ। ਇਸੇ ਤਰ੍ਹਾਂ ਪਰਮਾਤਮਾ ਨਿਰੰਕਾਰ ਵਾਹਿਗੁਰੂ ਦੀ ਆਪਣੀ ਜੋਤ ਤੋਂ ਹੀ ਸਾਰੇ ਸੰਸਾਰ ਦੇ ਵਿੱਚ ਪ੍ਰਕਾਸ਼ ਹੋ ਰਿਹਾ, ਚਾਨਣਾ ਹੋ ਰਿਹਾ। ਸੂਰਜ ਇੱਕੋ, ਰੁੱਤ ਅਨੇਕ, ਤੇ ਦੁਨੀਆਂ ਦੇ ਵਿੱਚ ਇਹ ਪ੍ਰਮਾਣ ਦੇ ਕੇ ਨਾਨਕ ਕਰਤੇ ਕੇ ਕੇਤੇ ਵੇਸ, ਇਹ ਵੱਖ ਵੱਖ ਵੇਸ ਪਰਮਾਤਮਾ ਦੇ ਹੀ ਹੈ। ਕੋਈ ਅਮੀਰ ਹੈ, ਕੋਈ ਗਰੀਬ ਆ, ਕੋਈ ਧੰਨਵਾਨ ਆ, ਕੋਈ ਭਿਖਾਰੀ ਆ, ਕੋਈ ਮੰਗਤਾ ਆ, ਕੋਈ ਦਾਤਾ ਆ, ਭਾਵ ਕੋਈ ਸੁਖੀ ਆ, ਕੋਈ ਦੁਖੀ ਆ, ਕੋਈ ਅਮੀਰ ਹੈ, ਕੋਈ ਗਰੀਬ ਹੈ, ਕੋਈ ਰਾਜਾ ਆ, ਕੋਈ ਪ੍ਰਜਾ ਆ, ਬੇਅੰਤ ਐਸੇ ਪ੍ਰਮਾਣ ਦਿੱਤੇ ਜਾ ਸਕਦੇ ਨੇ। ਪਰ ਸਾਰਿਆਂ ਦੇ ਵਿੱਚ ਵਸਣ ਵਾਲਾ ਇੱਕ ਪਰਮਾਤਮਾ ਹੈ, ਉਹਦੇ ਚਾਨਣੇ ਕਰਕੇ, ਉਹਦੇ ਪ੍ਰਕਾਸ਼ ਕਰਕੇ, ਉਸੇ ਪ੍ਰਭੂ ਦੀ ਜੋਤ ਕਰਕੇ ਹੀ ਸਾਰੇ ਸੰਸਾਰ ਦੇ ਵਿੱਚ ਲੋਕ ਭਜੇ ਫਿਰਦੇ ਹਨ, ਦੌੜੇ ਫਿਰਦੇ ਨੇ। ਜਿਤਨੀ ਦੀ ਜਿਤਨੀ ਕੁਦਰਤ ਸਾਨੂੰ ਨਜ਼ਰ ਆ ਰਹੀ ਹੈ, ਇਹਨੂੰ ਚਲਾਉਣ ਵਾਲਾ, ਇਹਨੂੰ ਬਣਾਉਣ ਵਾਲਾ, ਇਹਨੂੰ ਸਿਰਜਣ ਵਾਲਾ ਇੱਕੋ ਹੀ ਕਾਦਰ ਹੈ, ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਬਚਨ ਫੁਰਮਾਨ ਕਰਦੇ ਨੇ, ਰਾਤੀ ਤਾਰੇ ਚਮਕਦੇ ਦੇਹ ਚੜਿਆ ਕਿਨੇ ਆਖ ਲੁਕਾਇਆ। ਰਾਤ ਨੂੰ ਤਾਰੇ ਚਮਕਦੇ ਆ, ਦਿਨ ਸੂਰਜ ਦੇ ਚੜ੍ਹਨ ਨਾਲ ਦੱਸੋ ਉਹ ਤਾਰੇ ਕਿਹਨੇ ਲੁਕਾ ਦਿੱਤੇ। ਰਾਤ ਸੀ, ਤਾਰੇ ਚਮਕਦੇ ਸੀ, ਤਾਰੇ ਵੀ ਚੜ੍ਹਾਉਣ ਵਾਲਾ ਉਹੀ ਸੀ ਤੇ ਤਾਰੇ ਛਪਾਉਣ ਵਾਲਾ ਵੀ ਉਹੀ ਹੋਈ ਆ, ਭਾਵ ਪਰਮੇਸ਼ਰ। ਤੇ ਸੂਰਜ ਚੜ੍ਹਾਉਣ ਵਾਲਾ ਕੌਣ ਹੈ? ਸੂਰਜ ਛਿਪਿਆ, ਤਾਰੇ ਨਿਕਲ ਆਏ, ਤੇ ਸਾਧ ਸੰਗਤ ਸੂਰਜ ਚੜ੍ਹਿਆ ਤੇ ਤਾਰੇ ਛੁਪ ਗਏ, ਸੂਰਜ ਦਾ ਚਾਨਣ ਹੋ ਗਿਆ। ਸੂਰਜ ਦਾ ਮਾਲਕ ਵੀ ਆਪ ਤੇ ਤਾਰਿਆਂ ਦਾ ਮਾਲਕ ਵੀ ਆਪ, ਭਾਵ ਸੂਰਜ ਦੇ ਤੇਜ ਅੱਗੇ ਤਾਰਿਆਂ ਦਾ ਛਿਪ ਜਾਣਾ ਤੇ ਸੂਰਜ ਦੇ ਛਿਪ ਜਾਣ ਤੋਂ ਬਾਅਦ ਤਾਰਿਆਂ ਦਾ ਦਿਸ ਪੈਣਾ, ਇਹ ਪਰਮੇਸ਼ਰ ਤੇਰੀ ਆਪਣੀ ਹੀ ਕੁਦਰਤ ਆ, ਇਹ ਤੇਰਾ ਆਪਣਾ ਹੀ ਹੁਕਮ ਆ। ਭਾਵ ਸਾਰੇ ਦੇ ਸਾਰੇ ਸੰਸਾਰ ਵਿੱਚ ਉਸੇ ਦਾ ਹੀ ਹੁਕਮ, ਪਰਮਾਤਮਾ ਦੀ ਰਜ਼ਾ ਹੀ ਵਰਤ ਰਹੀ ਹੈ। ਜਿਹੜੇ ਗੁਰਮੁਖ ਜਨ ਨੇ, ਉਹਨਾਂ ਨੇ ਇੱਥੋਂ ਤੱਕ ਜਾ ਕੇ ਉਸ ਪਰਮਾਤਮਾ ਦੀ ਕੁਦਰਤ ਨੂੰ ਜਾਣ ਲਿਆ ਹੈ। ਇਸ ਲਈ ਗੁਰਮੁਖ ਜਨ ਉਹਦੇ ਹੁਕਮ ਵਿੱਚ ਆ ਗਏ, ਉਹਦੀ ਰਜ਼ਾ ਵਿੱਚ ਆ ਗਏ। ਉਹਨਾਂ ਨੂੰ ਪਤਾ ਵਾ ਕਿ ਛੇ ਵੱਖ ਵੱਖ ਰੁੱਤਾਂ ਹੋਣ, ਸੂਰਜ ਇੱਕੋ ਹੀ ਆ, ਭਾਵੇਂ ਤਾਰੇ ਚੜ੍ਹਨ ਤੇ ਭਾਵੇਂ ਸੂਰਜ ਚੜ੍ਹੇ ਤੇ ਭਾਵੇਂ ਚੰਦਰਮਾ ਚੜ੍ਹੇ, ਭਾਵੇਂ ਸੂਰਜ ਛਿਪੇ ਤੇ ਭਾਵੇਂ ਸੂਰਜ ਉਦੇ ਹੋਵੇ, ਭਾਵੇਂ ਤਾਰੇ ਚਮਕਣ ਤੇ ਭਾਵੇਂ ਤਾਰੇ ਓਹਲੇ ਹੋ ਜਾਣ, ਇਹ ਪਰਮਾਤਮਾ ਦੇ ਵਸ ਚ ਹੀ ਆ। ਉਸ ਦੇ ਹੁਕਮ ਤੋਂ ਬਿਨਾਂ ਕੁਝ ਵੀ ਨਹੀਂ। ਗੁਰਮੁਖ ਜਨਾਂ ਨੇ, ਗੁਰਸਿੱਖ ਪਿਆਰਿਆਂ ਨੇ ਇੱਥੋਂ ਤੱਕ ਜਾ ਕੇ ਉਹਦੀ ਕੁਦਰਤ ਨੂੰ ਤੱਕ ਲਿਆ ਤੇ ਉਸ ਇੱਕ ਦੇ ਹੁਕਮ ਤੋਂ ਬਿਨਾਂ ਸੰਸਾਰ ਜਗਤ ਵਿੱਚ ਕੁਛ ਵੀ ਨਹੀਂ ਹੋ ਸਕਦਾ। ਇਸ ਲਈ ਫਿਰ ਗੁਰਮੁਖ ਕੀ ਕਰਦੇ ਨੇ, ਇਹ ਅਖੀਰਲੀ ਪੰਕਤੀ ਚ ਦੱਸ ਰਹੇ ਨੇ, ਸਾਧ ਸੰਗਤ ਇੱਕ ਮਨ ਇੱਕ ਧਿਆਇਆ। ਇਸ ਲਈ ਸਾਧ ਸੰਗਤ ਵਿੱਚ ਬਹਿ ਕੇ ਗੁਰਮੁਖ ਜਨਾਂ ਪ੍ਰਭੂ ਦੇ ਪਿਆਰਿਆਂ ਨੇ ਇੱਕ ਮਨ ਚਿੱਤ ਹੋ ਕੇ ਇੱਕ ਪਰਮਾਤਮਾ ਦਾ ਹੀ ਧਿਆਨ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹ ਪਰਮੇਸ਼ਰ ਹੀ ਸਾਰੇ ਪ੍ਰਕਾਸ਼ਮਾਨ ਹੈ, ਪਰਮਾਤਮਾ ਹੀ ਸਾਡੇ ਅੰਦਰ ਦੇ ਅਗਿਆਨਤਾ ਦਾ ਹਨੇਰਾ ਮੁਕਾ ਸਕਦਾ, ਮੇਰੇ ਅੰਦਰ ਦੇ ਅੰਧੇਰੇ ਨੂੰ ਨਾਸ਼ ਕਰ ਸਕਦਾ ਹੈ। ਇਸ ਲਈ ਉਸੇ ਦਾ ਹੀ ਨਾਮ ਜਪੀਏ, ਉਸੇ ਦਾ ਹੀ ਸਿਮਰਨ ਕਰੀਏ, ਉਸੇ ਪ੍ਰਭੂ ਦੀ ਹੀ ਸਿਫਤ ਸਲਾਹ ਵਿੱਚ ਲੀਨ ਹੋਈਏ, ਉਹਦੇ ਤੋਂ ਬਿਨਾਂ ਸਾਡੀ ਜ਼ਿੰਦਗੀ ਦਾ ਬੇੜਾ ਪਾਰ ਨਹੀਂ ਹੋ ਸਕਦਾ। ਇਹ ਗੁਰਮੁਖ ਜਨਾਂ ਨੇ ਜਾਣ ਲਿਆ ਹੈ ਤੇ ਇੱਕ ਪਰਮਾਤਮਾ ਨੂੰ ਤੇ ਪਰਮਾਤਮਾ ਦੇ ਪਿਆਰ ਨੂੰ ਉਹਨਾਂ ਨੇ ਮਾਣ ਲਿਆ ਹੈ।